الحكم تنظر ਚਰਨ ਪਿਆਸ ਜਿਉਂ ਤਰੁਣ ਭੜਕ ਸੰਜੋਗ ਜੋ ਮਾਂ ਖੁਦ ਅਰਥ ਓਗ ਜੋ ਮਾਤ ਪੁੱਤ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਮੈਂ ਗਲਹਿ ਕਾਮੈ ਬੰਦ ਜਿਉ ਗ੍ਰਸਤ ਦਿਖ ਅਈ ਧੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਨੇਹੋ ਜਨ ਜੀਵਨ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਨ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਥਾਹੇ ਮਿਲ ਸਾਧ ਸੰਗ ਚਸ ਗਾਹ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਹੁਣੇ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਰ ਘਰ ਦੇ ਕੀਰਤਨੀ ਗੁਰਸਿੱਖ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਬਿਲਾਵਲ ਦੇ ਅੰਦਰ ਅੰਕ 837 ਤੇ ਇਹ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ। 838 ਅੰਕ ਤੇ ਇਹਦੀ ਸੰਪੂਰਨਤਾ ਹੈ। ਰਹਾਉ ਦੀ ਤੁਕ ਤੋਂ ਬਿਨਾ 10 ਇਹਦੇ ਪਦੇ ਨੇ ਤੇ ਤਕਰੀਬਨ ਇਹ ਇੱਕ ਅੰਕ ਪੂਰੇ ਦਾ ਸ਼ਬਦ ਹੈ। ਆਓ ਭਾਵਾਂ ਕੇ ਸ਼ਬਦ ਲੰਬੀਰਾ ਹੈ, ਇੱਕ ਅੰਕ ਰੂਪ ਹੀ ਹੈ ਪੂਰਾ, ਪਰ ਜੋ ਸਤਿਗੁਰੂ ਦਾ ਹੁਕਮ ਹੈ ਹੁਕਮ ਹੁਕਮ ਹੀ ਹੈ, ਭਾਵੇਂ 4 ਪਦਿਆਂ ਵਿੱਚ ਕਹਿ ਦੇਣ, ਭਾਵੇਂ 2 ਤੁਕਾਂ ਵਿੱਚ ਕਹਿ ਦੇਣ, ਭਾਵੇਂ ਕਈ ਅੰਕ ਦੇਣ, ਹੁਕਮ ਹੁਕਮ ਜਾਣ ਕੇ ਆਪਾਂ ਸਮੇਂ ਵਿੱਚ ਰਹਿ ਕੇ ਇਸ ਦੀ ਅਖਰੀ ਅਰਥ ਜ਼ਰੂਰ ਆਪਾਂ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਕਿ ਦਾਤਾ ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ آپ ہی میر کر کے کرا لو، کرو بخش ساتھ سنگت، آپ بخشو آسیس، اور اچارن کرو جی ستنام شری واہے گرو جی، کرو کرپالتا پھر اچارن کرو جی ستنام شری واہے گرو جی، ستگرو گرو پنچم پاتشاہ مہاراج جی نے اج دے اس امرت بچن دے اندر سب تو پہلا تاں اس پرم پتا پرمیشور دے چرناں وچ بینتی کیتی ہے، ہے پربھو کہ تسی آپ کرپالتا کرو، جنم تے مرن دا جو دکھ ہے اس نو اپنی مہر کرپا دیا کر کے نوار دیو، یہ جنم تے مرن دا دکھ دور کر دیو، تہاڈے چرناں تے آ ڈگے ہیں، تیرے پیارے بندگی کرن والے سنت جناں دے چرن پکڑے نے، ایک مہر کرو کہ تیرا نام میرے اندر نو میٹھا لگن لگ پے، مہر کرو مینوں ڈگے ہوئے نو اپنے لڑ نہ لا دو۔ حضور گرو گرنتھ صاحب جی دی امرت گربانی وچ بیتار کرپالو جی نے منکھ نو یہ سمجھان دا پورا یتن کیتا ہے کہ کسے طریقے نال یہ وکاراں تو مکت ہو کے اس پریپورن پرمیشور دے چرناں وچ جڑ سکے۔ دیکھو جس شریر نو اسی لے کے بیٹھے ہاں، یہ شریر اپاں سمجھا گے کہ اس جنم دی کھیڈ ہے، حقیقت ہے کہ منک دا اندر اندر دی جیو آتما پتہ نہیں کنا کو صبر کردیا ہویا یہ شریر ملیا ہے، اس شریر تو پہلا کنے کو شریر ہور دھارن کیتے نے، گرو گرنتھ صاحب دے مت مطابق گرو گرنتھ صاحب دے سدھانت انوسار جے بھجن بندگی سمرن نہ کیتا، مالک دی نیک نیت نال اوٹ نہ لئی، تے میرے دھن گرو ارجن صاحب کنے ہو سکتا ہے پرت کے اگا پھر تانا تنیا جائے۔ حضور نے ایک امرت بچن کہہ لگے ایسے گھر ہم بہت بسائے، جب ہم رام گرب ہوئے آئے، کبیر صاحب کہنے ایک ہو جا کار جس کار وچ جس شریر وچ ہون بیٹھے، پتہ نہیں کنے کو ایک ہو جا کار کے شریر وسا کے آئے ہیں، تے مالک ایک کرپا کر کہ تسی اس کار وچوں اس شریر وچوں ہون میر کر کے جنم تے مرن دے دکھ تو بچا لو۔ بابا نام دیو جی نے اپنی رچنا دے وچ انہاں دے امرت بچن نے راج تناسری وچ ایک کرپالتا بھریا انہاں بچن کیتا ہے کہ منک دی زندگی کی سہ بابا نام دیو کدی کدی پنڈاں والے خوہ وال تکیو، پراتن سمے پنجاب دی ترتی تے بزرگ جانتے نے کہ بلد خوہ اگے جوڑے تے کنا دی مال نال وہ تھلے پانی نال بھر کے آنیاں، اوپر آ کے سکھنیاں ہونیاں تے سکھنیاں ہون تو بعد پھر چنڈا پانی واسطے بھرن واسطے تھلے چلیاں جان، سارا دن انہاں خوہ دیاں چنڈاں دا چکر لگدا رہنا، کدی انہاں خوہ دیاں چنڈاں نے پانی لے کے اتے آ جانا، پانی نو باہر سٹنا تے پرت کے پھر انہاں نے خوہ وچ چلیاں جانا، بھر کے پانی ہور لیاونا، سارا دن ہی بھریاں رہنا تے خالی ہوندیاں رہنا، یہ خوہ دیاں چنڈاں دا سبھاؤ سی۔ بابا نام دیو کہندے نے کہ میرے اکال پرکھ واہگرو جی کہ اسی تاں خوہ دیاں چنڈاں دی طرح واں، کہ یہ سادا چکر خوہ دی مار دی طرح بنیا ہویا ہے، جنم ہوندا ہے، کرماں دا پانی اسی بن کے خوہ دیاں چنڈاں دی طرح لے ہونے، جنم ہویا کرماں دا پانی لے کے آئے، جدو انہاں نوں بھوگیا خالی ہوئے پرت کے پھر خوہ دی چنڈ دی طرح خوہ وچ چلے گئے، پھر وہ کرماں دا پانی لے کے باہر آ گئے۔ خود ہی ٹینڈ ہے بھرتی ہے تے پھر خالی ہوندی ہے. اسی طرح میرے مالک جی یہ منک مانو ایک خوہ دیا ٹنڈا دی طرح چکر لاندا لاندا رب جی تسی میر کیتی انہوں منک خاتے ہی مل گئی تے ہن میر کرو اس دا جنم مرن نوار دیو. حضور نے امرت بچن کہنے کہنے پندی ابکلی سنسارا پرم پرم آئے تم چے دوارا کہنے لگے خوہ دیا ٹنڈا دی طرح اسی پچک دے ہوئے آپ جی دے پوتر در سے اج آ گئے. ہوں دیکھو جنہ نے پرمیشور کی بندگی کی تھی انہوں نے جنم مرن کا دکھ یا جنم مرن کا چکر بھجن بندگی سمرن کر کے کٹ لیا. صاحب دھن گرو گرنتھ صاحب جی دے امرت بچنا ایک شلوک ایک شبد صاحب بابا فرید صاحب کا پڑھیا جاتا ہے. انہوں نے بھی پرماتما کے چرنوں کی بےنتی کی تیری آس ہے تو کرپا کر کے سنو بچا لیں. پھر نال ایک بچن کیا کہ جی یہ سماں نکل گیا منخا دئی کا تو پرت کے بیتے ہوئے نے خط بچ نہیں آنا تو تنی زندگی کے سفر تو کن جائے گا. انہوں کا راگ سوہی ویچ یہ پوتر شبد ہے بابا فرید جی کا. ایک مالک دے چرنا وچوں ارداس کردے پرماندے نے اپدیش اس منکھ نوں دیندے نے تے شبد انہاں نے ورتے نے بیڑا بند نہ سکیو بندن کی بیلا. بیڑا دا ارتھ کہ زندگی نوں ترن واسطے جڑا تو بیڑا جڑا کی لاو سیلا کرنا سی وہ تو کیتا ہی نہیں تے ایدے وچ کوئی دو راہ نہیں. منکھ جنم تو لے کے جدو سرت سنبھالدا ہے جن دیر تک موت نہیں دروازہ خڑکاندی اونی دیر تک یہ کیول سنسار دے سرنجام تک رہی جاندا ہے. دنیا وچ رہن دے قدم تے کردا ہے پر حیرانگی دی گل اے وے کدی انہیں یہ نہیں سوچیا کہ اس شریر دے بنسن تو بعد کوئی ہور وی تھاں ہے جتھے میں جانا ہے اس گھر واسطے نے کدی قدم کیتے. میرے صاحب کربالو جی نے ایک بچن کیتا ہے آپ روز ان شبد نو پڑھنے جدو سی پڑھنے ہیں نا کہ اگر کاج تیرا کتا ہے ناکام نڑ صاحب سنگت پج کیول نام اور اگلی تو کہ سرنجام لاگ پبجو ترنک ہے. سرنجام درد کیوں دے دی یہ دے اکری ارت ودوانا نے گرمکھا نے کیتے نے کہ ادم کرنا چیلا وچیلا کرنا کہ جتے تو جنم تو لے کے موت تک اپنے کھان دا اپنے رہن دا اپنے پان دا اپنے گھر دے ادمتا کرنا چاہے کدی یہ بھی زندگی وچ دو گھڑیاں سوچ لیا کر اس پبجل تو ترن دا بھی ادم کر لیا. سرن جام لاگ اس ادم وچ لگ جا کہڑے ادم وچ پبجل ترن کے اس پبجل نو تر سکے جے سجنا نہ تریا تو سچ جانی جنم برفا جات رنگ مایا ہے. یہ دنیا کے موہ وچ سنسار کی مایا کے پیار وچ اے تیری زندگی کا سما جڑا وہ ویرت چلا جائے. میں بےنتی کر رہا تھا بابا فرید صاحب کے شبد وچوں انہوں نے بچن کیتے نے کہ جب تپ بھجن بندگی لی شریر ملے تو انہاں کرپا کر کے کہنے لگے بیڑا بند نہ سکیو بندن کی بیلا. پر سرور جب اچلا تب ترن دکھے لا ہاتھ نہ لائے کو سنبھڑے جل جاسی تو لا. دیکھو یہ پیارے شبد کیسے چنے بابا فرید صاحب کہنے تو جب تب کا بیڑا نہیں بنے جب بیڑا لنگ گیا تو پچھتاوے گا. جیڑی مسمایا تینوں اک دی سوہنی لگدی ہے سنسار چنگا لگتا ہے پروار چنگا لگتا ہے دنیا دے وقار بکھے لگتے نے کہنے کہ کسمبرے پھل دی طرح نے ٹولا کرتے ہو میرے پیاریا کتے اینوں ہاتھ نہ لا لیں اس کسمبرے دے پھل نے تینوں ساڑ دینا ہے. کہ لگے دیکھ اینوں ہاتھ نہ لائیں شبد برتے نے تے انہوں نے بڑا پیارا یہ بچن کیا ہاتھ نہ لائے کسمبرے جل جاسی ڈولا. ہوں اگلی تو کہ ایک آپینے پتلی در کے ایک تا تو کمائی تو ہینا ہون کر کے آتمک جیون پکھوں بالکل کمزور ہے. پتلی دا ارتھ کمزوری آنی جی شریر وچ داواں وچ طاقت نہیں. ایک آپینے پتلی شہ تیرے بولا پر جنوں اتنا پتہ نہیں کہ اس ختم دے اس شہ دے اس مالک دے جڑے بول اتنے سخت نے پتہ نہیں تو بولاں نوں سر جا سکے کہ نہ ایک اتینہ پتلی شہ کیرے بولا تو دا تنی نہ آوی پھر ہوئے نہ میلا تو دا تنی نہ آوی ایک وری تھنا وچوں چویا جائے دودھ اوپر کے تھنا وچ نہیں جاندا تے جڑے سواد تیرے اندروں نکل گئے جتنا مرضی یتن کر لیں جڑا دودھ چویا جائے تھنا وچ نہیں جاندا تے جڑے ساہ تیرے نکل گئے نے انہاں نے پرت کے شریر وچ نہیں آو پھر تو یتن کر خاص مالک دے چرنا دے جڑن دے سہ سن گرو گرنتھ صاحب ایک شبد اکثر ساڈے سجن جدو بھوگ پیندا ہے نا بھوگ تو مراد کسی کی موت ہوں انتم ارداس کرنے ہیں کیونکہ کوئی شبد اسی نہ ارتھ پاوے نام ہی سمجھیے پر یہ ضرور ساڈے ذہن وچ بیٹھ گیا بھی اس ویلے یہ شبد ضرور پڑھنا چاہیے جویں ادھارن دے طور تے خوشی کا کوئی کارج ہوئے تے اسی اکثر کہہ دینے گرو کے کیرتنیاں سکھاں نوں کہ شبد پڑھ دیو لاکھ خوشیاں پاتشاہیاں کہ ستگر نظر کرے بڑی چنگی گل شبد پڑھنا چاہیے سانوں صرف لاکھ خوشیاں تے پاتشاہیاں دسدیاں نے پر اگلا شبد نہیں دستا جے ایک شرط ہے جے ستگر نظر کرے جے ستگرو دی نظر ہے تے لاکھ خوشیاں پاتشاہیاں نے جی چار تکے بن گئے تو کہہ دیتا بھی لاکھ خوشیاں پاتشاہیاں سچ جانو کیول تکیاں دی پراپتی ستگرو دی نظر نہیں پھر یہ شبد کی رہاؤ دی تک نو کدی پڑھو اسے صاحب کن میرے من ایک شو چت لائے جی لاکھ خوشیاں پاتشاہیاں لینیاں نہیں ایک دے نال اپنے چت نو لا میرے من ایک شو چت لائے ایک دن سب چاہتا ہے سب متیا منہ مارے جی ایک نہ جڑ جائے تو لاکھ خوشیاں پاتشاہیاں نے تو جی پوچھیے مہاراج پاتشاہی کتوں ملتی ہے اسی تو وہ ارتھ کرنے بعد مکھی جی کوئی پدوی مل جائے لاکھ خوشیاں پاتشاہیاں پر یہ افتریب ارتھ نے جس نو بخشے سبک سلا نانک پاتشاہی پاتشاہ صاحب کرپالو جی نے میں اپنے وشے ول آنا چاہتا ہوں اسی طرح سے ایک شبد پڑھنے کہ کہت کبیر سنو رو سنتو کھیتی کرو نبیرا اب کی بار بخش بندے کو بور نہ پوجل پیرا ہوں یہ ارتھ کی ہے یہ ارتھ جدو اسی کران گے اج دے شبد نال ٹکے گا کہ جنم مرن رب جنم مرن نیوار اس کبیر صاحب دا شبد ہے تے دھن گرو گرنتھ صاحب دے مارو راگ بھی جدے اسی نوں پڑھنے تے یہ شبد آرمب ہوں دیہی گاوا جیو دھرم تو بس ہے پنچ کرشانا لینو نکتو سرب نو رس پت اندری کہانا مانا انہیں دے ارتھاں ول چل چلیے میں اس کر کے بےنتی کی اتنی کدی دیکھیے تو صحیح جی بےنتیاں کریے آپ کہ مالک سان جنم مرن تو رکھ لے یہ شبد نے صاحب کہنے دیہی گاوا ایک شبد ہوں گام گام دار ہوں پنڈ نگر شریر جا سکا ایک پنڈ کی طرح ایک شہر کی طرح ایک نگر کی طرح جیو دھرم ہے تو جند جہی ہے یہ چودھری بن کے رہتی جند اتوں کی جیو جہا ہے یہ شریر کا سردار دیہی گاوا جیو دھرم ہے تو بس ہے پنچ کرشانا ہوں اس چودھری کے اگے پانچ کرشان رہ گئے ہوں پانچ کرسان کہڑے نہیں سی اسے صاحب نے پھر شبد ورتے کہ پانچ کرسان ارت کرانے کام کروہ لومو انکارے نے پانچ کرسان نے مینو انیتر نکتو نک کہن لگے بس ہے پانچ کرسانا مینو نکتو سربنو سربنو دا ارت کن نک صاحب کہن لگے نکھاں مینو نکتو سربنو رس پت ارت رسنا اندری کہا نمانا وش بھوگن والی اندری یہ پنج مانو کرسان نے مینو نکتو سربنو رس پت اندری کہا نمانا پر بد قسمتی ہوئے کہ یہ پنجے کے پنجے جڑے کرسان نے نا جند کی گل منتی کوئی نہیں اپنی من مرضی کری جانے نیترا نے کدی منی ہے گل جن گرو جی تو کہتے ہیں کہ اے نیترو میرے ਹਰ ਤੁਮੇ ਜੋਤ ਧਰੀ ਹਰ ਦਿਨ ਅਵਰ ਨਾ ਦੇਖੋ ਕੋਈ ਹਰ ਦਿਨ ਅਵਰ ਨਾ ਦੇਖੋ ਕੋਈ ਪਰ ਬਦਕਿਸਮਤ ਇਹਨਾਂ ਨੂੰ ਗੁਰੂ ਵਿੱਚੋਂ ਵੀ ਗੁਰੂ ਨੀ ਨਜ਼ਰ ਆਉਂਦਾ ਇਹਨਾਂ ਨੇ ਆਮ ਬੰਦੇ ਵਿੱਚੋਂ ਰੱਬ ਕਿੱਥੇ ਦੇਖ ਲੈਣਾ ਗੁਰੂ ਸਾਹਿਬ ਨੇ ਕਿਹਾ ਭਾਈ ਕੰਨ ਮਿਲੇ ਨੇ ਇਹ ਸਰਵਣੋ ਮੇਰੇ ਸਾਚੇ ਸੋਨਾ ਨੋ ਪਠਾਏ ਸਾਚੇ ਸੋਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਵਾ ਰਤਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕਿ ਗੱਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ ਨੋ ਪਠਾਏ ਕੰਨ ਦਿੱਤੇ ਤਨ ਸੱਚ ਨੂੰ ਸੁਣ ਲਈ ਪਰ ਹੈਰਾਨਗੀ ਦੀ ਗੱਲ ਇਹਨਾਂ ਜਿਹੜੇ ਸਰਵਣੋ ਨੇ ਕੰਨਾਂ ਨੇ ਵੀ ਪਰਵਾਹ ਨਹੀਂ ਕੀਤੀ ਰਤਨਾ ਦਿੱਤੀ ਸੀ ਤੇ ਨਾਲ ਸ਼ਬਦ ਕਿਹਾ ਸੀ ਪਿਆਰਿਆ ਕਿ ਦੇਖੀ ਇਹ ਰੱਬ ਨੇ ਤੈਨੂੰ ਦਿੱਤੀ ਹੈ ਜ਼ਬਾਨ ਤੇ ਇੱਕ ਕੰਮ ਕਰੀ ਰਤਨਾ ਜਪੀਐ ਏਕ ਨਾਮ ਕੀਆ ਸੁਖ ਆਨੰਦ ਘਰਾ ਆਗੈ ਜੀਕੈ ਸੰਗ ਕਾਮ ਜਪੇਗਾ ਰਤਨਾ ਨਾਲ ਇੱਥੇ ਸੁਖ ਮਿਲੇਗਾ ਤੇ ਅੱਗੇ ਜਿੰਦ ਨਾਲ ਤੇਰੇ ਨਾਮ ਜਾਏਗਾ ਤੇ ਰਤਨਾ ਨੇ ਗੱਲ ਮੰਨੀ ਸਾਹਿਬ ਕਿਰਪਾਲੂ ਜੀ ਕਹਿੰਦੇ ਦੇਖੋ ਨੈਨੂ ਨਖਤੂ ਸਰਵ ਨੂੰ ਰਤ ਪਤ ਇੰਦਰੀ ਕਿਹਾ ਨਾ ਮਾਨਾ ਤੇ ਬਾਬੇ ਕਬੀਰ ਨੇ ਮੇਰੇ ਗੱਲ ਬੜੀ ਠੋਕ ਕੇ ਕਹੀ ਮੈਂ ਕਿਹਾ ਸਵਾਦ ਆ ਗਿਆ ਰੱਬ ਦੀ ਭਗਤੀ ਕਰਨ ਦਾ ਜੇ ਭਜਨ ਬੰਦਗੀ ਵਿੱਚ ਕੋਈ ਗੜੁੰਦ ਹੋਵੇ ਤੇ ਕਬੀਰ ਦੀ ਤਰ੍ਹਾਂ ਕਹਿਣ ਲੱਗੇ ਬਾਬਾ ਆਪਣਾ ਬਸੋ ਇਹ ਗਾਓ ਮੈਂ ਇਸ ਪਿੰਡ ਵਿੱਚ ਗਾਓ ਦਰ ਤੇ ਸਰੀਰ ਵਿੱਚ ਮੈਂ ਨੀ ਪਰਤ ਪਰਤ ਕਿਉਂ ਰਹਿਣਾ ਮੈਂ ਕੋਈ ਨੀ ਇਸ ਘਰ ਵਿੱਚ ਆ ਕੇ ਵਸਣਾ ਬਾਬਾ ਆਪਣਾ ਬਸੋ ਇਹ ਗਾਓ ਕਿਉਂ ਨੀ ਆਉਣਾ ਜੀ ਕਹਿਣ ਲੱਗੇ ਘੜੀ ਘੜੀ ਕਾ ਲੇਖਾ ਮੰਗੈ ਕਾਇਸ ਚੇਤੂ ਨਾਓ ਹੁਣ ਇੱਥੇ ਥੋੜੇ ਜੇ ਮੈਂ ਰੁਕ ਕੇ ਬੇਨਤੀ ਕਰਨੀ ਚਾਹੁੰਦਾ ਦੇਖੋ ਇਹ ਸ਼ਬਦ ਅਸੀਂ ਬੜੀ ਵਾਰੀ ਮ੍ਰਿਤਕਾਂ ਦੇ ਭੋਗ ਤੇ ਪੜ੍ਹਨੇ ਆ ਤੇ ਰਸਮ ਰਿਵਾਜ ਵਿੱਚ ਬੱਚੇ ਪੜ੍ਹਨੇ ਆ ਪਰ ਇਹਨਾਂ ਅਰਥਾਂ ਨੂੰ ਕਦੇ ਕਰਕੇ ਦੇਖੀਏ ਅਸਲ ਵਿੱਚ ਇਹ ਮਰੇ ਹੋਏ ਪ੍ਰਾਣੀ ਲਈ ਅਰਥ ਨਹੀਂ ਇਹ ਤਾਂ ਇੱਕ ਜਿਉਂਦਾ ਆਪਣੀ ਬੰਦ ਖਲਾਸੀ ਕਰਨ ਵਾਸਤੇ ਭਗਤ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਮੈਂ ਤੇਰੀ ਬੰਦਗੀ ਕਰਕੇ ਇਹਨਾਂ ਵਿਕਾਰਾਂ ਤੋਂ ਖਹਿਰਾ ਛਰਾ ਜਾਣਾ ਹੁਣ ਮੈਂ ਪਰਤ ਕੇ ਸਰੀਰ ਵਿੱਚ ਨਹੀਂ ਆਉਂਦਾ ਬਾਬਾ ਆਪਣਾ ਬਸੋ ਇਹ ਗਾਓ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ ਹੁਣ ਇੱਥੇ ਚੇਤੂ ਦਾ ਅਰਥ ਜਿਹੜਾ ਚੇਤਨਾ ਨਹੀਂ ਕਾਇਤ ਦਾ ਆਖਰੀ ਅਰਥ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਚੇਤੂ ਦਾ ਆਖਰੀ ਅਰਥ ਚਿੱਤਰਗੁਪਤ ਚਿੱਤਰਗੁਪਤ ਦਾ ਅਰਥ ਵੈਸੇ ਤੇ ਸਿਆਣਿਆਂ ਨੇ ਬੜੇ ਬੜੇ ਕੀਤੇ ਨੇ ਪਿਛਲੇ ਦਿਨ ਗੁਰਮਤਿ ਗਿਆਨੀ ਜੀ ਦੱਸ ਰਹੇ ਸਨ ਕਿ ਚਿੱਤਰਗੁਪਤ ਦੇ ਅਰਥ ਇਹ ਨੇ ਜਿਹੜਾ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਪਿਆ ਭਾਵੇਂ ਕਹਿੰਦੇ ਆ ਕਿ ਚਿੱਤਰਗੁਪਤ ਦੋ ਮੋਢਿਆਂ ਤੇ ਬੈਠੇ ਨੇ ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਅਸਲ ਵਿੱਚ ਸਾਰੀ ਖੇਡ ਪਰਮਾਤਮਾ ਦੀ ਆਪਣੀ ਹੈ ਕਈ ਗੱਲਾਂ ਐਸੀਆਂ ਨੇ ਜਿਹੜੀ ਸਾਡੀ ਬਾਹਰ ਦੀ ਗੱਲ ਹੈ ਹੋ ਸਕਦਾ ਕਿ ਅੰਦਰ ਦਾ ਭੇਦ ਕਿਸੇ ਨਾ ਦੇਈਏ ਚਿੱਤਰਗੁਪਤ ਦਾ ਅਸਲੀ ਅਰਥ ਇਹ ਵੇ ਕਿ ਅੰਦਰ ਦੀਆਂ ਤਸਵੀਰਾਂ ਗੁਪਤ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ ਤੇ ਰੱਬ ਵਰਗਾ ਉਹ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਕਿਉਂਕਿ ਉਹਦਾ ਸੁਭਾਅ ਹੈ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੋਂ ਸਾਡੇ ਅੰਦਰ ਦੇ ਗੁਪਤ ਚਿੱਤਰ ਵੀ ਜਾਣਦਾ ਹੈ ਉੱਥੇ ਮੈਂ ਸ਼ਬਦ ਵਰਤੇ ਕਿ ਕਾਇਤ ਚੇਤੂ ਨਾ ਹੋ ਮੈਂ ਇਸ ਕਰਕੇ ਸਰੀਰ ਵਿੱਚ ਨਹੀਂ ਆਉਣਾ ਕਿ ਜਿਹਨੂੰ ਚਿੱਤਰਗੁਪਤ ਕਹਿੰਦੇ ਨੇ ਉਹ ਘੜੀ ਪਿੱਛੋਂ ਤੰਗ ਕਰਦਾ ਵੀ ਤੇਰਾ ਲੇਖਾ ਹੋਣਾ ਕਹਿਣ ਲੱਗੇ ਮੈਂ ਲੇਖੋ ਵਾਲੇ ਪਾਸੇ ਪੈਣਾ ਹੀ ਨਹੀਂ ਹੋ ਦੇਖੋ ਸ਼ਬਦ ਵਰਤੇ ਨੇ ਕਿ ਬਾਬਾ ਆਪਣਾ ਬਸ ਹੋਏ ਗਾਓ ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੋ ਨਾ ਹੋ ਹੁਣ ਅਗਲਾ ਸੋਕੇ ਕਹਿੰਦੇ ਨੇ ਜਿਹਨਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤਬਾਹ ਕਰ ਦਿੱਤਾ ਸਰ ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਦ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਬਾਕੀ ਨਿਕਸੀ ਭਾਰੀ ਦਰ ਤੇ ਮੇਰੇ ਸਿਰ ਤੇ ਕਰਜ਼ਾ ਦੇਣਾ ਰਹਿ ਗਿਆ ਜਦੋਂ ਧਰਮ ਰਾਜ ਨੇ ਲੇਖਾ ਮੰਗਣੇ ਤੇ ਕੀ ਕਰਜ਼ਾ ਲਾ ਲੈਗਾ ਅੱਗੇ ਸਾਹਿਬ ਕਹਿੰਦੇ ਨੇ ਪੰਚ ਕਿਰਸਾਨਵਾ ਭਾਗ ਗਏ ਹੁਣ ਦੇਖੋ ਪੰਚ ਕਿਰਸਾਨਵਾ ਕਿਹੜੇ ਸਨ ਫਿਰ ਸਾਨੂੰ ਇਹ ਸ਼ਬਦ ਦੇ ਅਰਥ ਦੇਖਣ ਲਈ ਉਤਲੀਆਂ ਤੁਕਾਂ ਤੇ ਜਾਣਾ ਪਏਗਾ ਜਿਹਨੂੰ ਅਸੀਂ ਪੜ੍ਹ ਕੇ ਆਏ ਹਾਂ ਕਿ ਬਸ ਹੈ ਪੰਚ ਕਿਰਸਾਨਾ ਨੈਨੂ ਨਖਤੂ ਸਰਬ ਨੂੰ ਰਸ ਪਤ ਇੰਦਰੀ ਕਹਿਣਾ ਨਾ ਮਾਨਾ ਪੰਚ ਕਿਰਸਾਨਵਾ ਭਾਗ ਗਏ ਲੈ ਬੰਧਿਓ ਜੀਓ ਸਰਦਾਰੀ ਜਿੰਦ ਤੋਂ ਲੇਖਾ ਮੰਗਿਆ ਜਾਂਦਾ ਹੈ ਤੇ ਪੰਚ ਕਿਰਸਾਨ ਦਾ ਅਰਥ ਹੈ ਮੈਂ ਅਰਥ ਕੀਤੀ ਸੀ ਅੱਖਾਂ ਨੇ ਪਰਾਇਆ ਰੂਪ ਤੱਕਿਆ ਮਨ ਨੂੰ ਮਲੀਨ ਕੀਤਾ ਪਰ پر کدی یہ نہیں کہا جاتا اکھا دا لیکھا پوچھو، اصل وچ لیکھا جنس تے پوچھا جاتا ہے۔ یہ اکھا تاں میٹھیاں دی ہیں جنہاں تے ساری زندگی پار تن پار تن وشو وکار تکے۔ میں کہنا کئی واری موت تو پہلا اکھاں دی جوت بند ہو جاندی، اکھاں دا لیکھا کیویں پوچھنا؟ تن جڑے نے وہ پہلا چلے گئے، ناسکا ایتھے رہ گئی، جیبھ ایتھے رہ گئی، اندری ایتھے چھڑ گئی، پج گئی اگ نال۔ صاحب کہنے جنہاں نے تیرے اندر نو خوار کیتا انہاں نے تے شریر نال ایتھے سڑ جانا، لیکھا تے تیری جند نو پوچھا جانا۔ پنچ کرسانوا پاس گئے، لے باندھو جیو درباری۔ اخیر سے جو گرو ارجن صاحب نے اج کے کہن لگے، کہت کبیر سنو رے سنتو، اے رب دے پیارے سنت جنو میری گل دھیان نال سن لو، کی کھیت ہی کرو نبیرا، ایک کھیت دا اکریئر تے اس منکھا جنم وچ اس ویلے ہی کرو نبیرا کہ رب نے تانوں بھگتی دی دات دتی ہے، اس جنم وچ ہی تسی آن جان دا نبیڑا مکا دیو۔ کہت کبیر سنو رے سنتو، کھیت ہی کرو نبیرا، تے نال سرکا جرداس کر دیو، اب کی بار بخش بندے کو بور نہ پگل تیرا، ایک واری دادیا بخش لے، پرت کے جنم تے مرن دا تانا جیڑا او مٹ جائے۔ تے میں بینتی کراں جنہاں نے گرو دی مہر لئی نا، انہاں جنم مرن نیوار لیا۔ سہ بھائی سہ بھائی مردانہ جی، جنہاں نے اپنی زندگی دا تقریباً ادھی صدی 50 سال دے قریب میرے گرو نانک صاحب نال رباب وجائی، تواریخ دے پنے پڑھو، 50 سال پورے، کئیاں نے 48 لکھے نے، تقریباً 50 تے 52 دے قریب آتے 50 سال، ادھی صدی جس گرمخ نے رباب وجائی ہوئے گی، کنیا کو پادا والا ہوئے گا۔ پرنسپل گنگا سی مورا نے ایک واری بھائی مردانے دے کیرتن تے کچھ کاوک پنکتیاں لکھیاں سن، تو کہندے سن، لکھدے نے، تل کے فرندے تے رباب کی مگایا پہلا، آپ ہی سکھایا انہوں آندا نہ بجانا سی، کیونکہ بھائی فرندے تو رباب خریدی گئی اس تو منگوائی گئی۔ صاحب نے اتنے شبد ورتے انہوں نے کہ تل کے فرندے تے رباب کی مگایا پہلا، آپ ہی سکھایا انہوں آندا نہ بجانا سی۔ چارے کنڈ تار وجی جنگلی پہاڑی چلی، سنی ہویا پار رہا آون نہ جانا سی، سجن جے ٹھگ جگ لوٹی جے کابرا نے، بابر جے جابرا نے سنیا ترانا سی، بابے دا ربابی رب آپی پنی تار، جسی نام مردانا جگ تار نے بہانا سی۔ کہنے اس دی تار رب آپی پنی تار، جدی رب دی بندگی وچ تجی ہوئی وہ تار سی۔ کبھی سنتوش سنگھ تحت تو تا کہندے نے کہ جدو مردانے نے بار دے علاقے وچ رباب چھیڑی، درخم تے رس چوبن لاگا دسرو سب اپانا، کہ رکھا دے وچوں بھی امرت سنجن لگ پیندا سی، جس تھلے بیٹھ کے بابا مردانہ رباب جا کے کیرتن کرتا سی۔ دیکھو جی میں بینتی کرنی چاہنا کہ اب کھیتی کرو نبیرا، انہوں نے اتنا پیار نال بھج کے کیرتن کیتا، انتلا سمان گرو نانک صاحب جی دی گود وچ آئے۔ حضور نے ایکو گل پوچھی سی مردانیا، تو اپنی ساری زندگی میرے نال لائی ہے، میں پچھلے دن عرض کیتی سی اس گرمخ دا مذاق اڑانی ہے، اس دے اثر جڑا جڑا کوئی چٹکلا بنانا ہوگی، کوئی جوک بنانا ہوگی، نکا جہا مزاق کرنا ہوئے، بھائی مردانے نے جی بربل میں ہر گل جوڑی جاتی ہے نا انڈیا، اسی طرح بھائی مردانے کا مزاق اڑانا میں سوچنا ہوں سویرے، پتا نہیں لوگوں کو سمجھ نہیں کہ وہ وقت پر لرم ہوا ہے مردانا، انہیں 50 سال بابے نانک کے نال رباب میں یوگ گر سکھو گرو ارجن دیو تک کہنے جنہیں ایک بار گرو نانک نو دیکھ لیا، جنم مرن تو کٹیا گیا، دکھ وہ کٹے گئے، تو جنہیں 50 سال رباب جائی وہ فکر کر رہے ہیں کہ یہ گرو کے سکھ کی بےدبی نہیں۔ وہ تو حضور تھا کہ میں مورت کی کیتک بات ہے، کوٹ پرا بھی تریا ہے، گرو نانک جن سنیا سیکھیا سے پھر گرباس نات پریا رے، انہوں نے کیول سنیا نہیں، مردانے نے کیول دیکھا نہیں، ਸੱਚ ਜਾਣੋ ਮਰਦਾਨੇ ਨੇ ਗੁਰੂ ਨਾਨਕ ਨੂੰ ਕਾਵਿਆ ਉਹਨਾਂ ਦੀ ਬਾਣੀ ਗਾਈ ਹੈ। ਅੱਜ ਭਾਈ ਮਰਦਾਨਾ ਜਦੋਂ ਅੰਤਲਾ ਸਮਾਂ ਆਇਆ ਹਜ਼ੂਰ ਕਹਿੰਦੇ ਨੇ ਮਰਦਾਨਿਆ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਦੇਖ ਜੇ ਤੂੰ ਚਾਹੇ ਤੇ ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ। ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸੀਸ ਮੇਰੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਅੰਤਲੇ ਚਾਹੇ। ਕਹਿਣ ਲੱਗੇ ਜੇ ਤੂੰ ਕਹੇ ਤਾਂ ਤੈਨੂੰ ਅਸੀਂ ਅਗਨ ਭੇਟ ਕਰੀਏ, ਜਾਣ ਤੋਂ ਬਾਅਦ ਤੂੰ ਕਹੇ ਤਾਂ ਤੇਰੀ ਸਰੀਰ ਨੂੰ ਧਰਤੀ ਵਿੱਚ ਖਾਕ ਦੇ ਸਪੁਰਦ ਕਰੀਏ। ਕਹਿੰਦੇ ਭਾਈ ਸਾਹਿਬ ਨੇ ਨੇਤਰ ਖੋਲੇ ਤੇ ਬਾਬੇ ਨਾਨਕ ਨੂੰ ਕਹਿੰਦੇ ਨੇ ਵਾਹ ਬਾਬਾ ਅਜੇ ਵੀ ਦੇਹ ਦੀਆਂ ਗੱਲਾਂ, ਇਹ ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ ਦੇ ਸ਼ਬਦ ਨੇ, ਵਾਹ ਬਾਬਾ ਅਜੇ ਵੀ ਦੇਹ ਦੀਆਂ ਬਾਤਾਂ। ਤੇ ਹੱਸ ਕੇ ਕਹਿੰਦੇ ਮਰਦਾਨਿਆ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਕਿ ਤੇਰੇ ਸਰੀਰ ਨੂੰ ਕਬਰ ਵੀ ਦਫਨਾ ਕੇ ਉੱਥੇ ਪੱਥਰ ਲਾ ਦਈਏ, ਲੋਕ ਤੇਰੀ ਕਬਰ ਪੂਜਣਗੇ। ਧਿਆਨ ਦਿਆ ਕਿ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹਦਾ ਮਤਲਬ ਇਹ ਨਾ ਸਮਝੋ ਕਬਰਾਂ ਪੂਜਣ ਦੀ ਗੱਲ ਕਰ ਲਗਾ। ਕਹਿਣ ਲੱਗੇ ਤੇਰੀ ਕਬਰ ਤੇ ਲੋਕ ਸਿਜਦੇ ਕਰਨਗੇ। ਤੇ ਕਹਿੰਦੇ ਨੇ ਭਾਈ ਮਰਦਾਨੇ ਨੇ ਨੇਤਰ ਸਹਿਜਲ ਕਰਕੇ ਬੜੀ ਭਾਵਨਾ ਨਾਲ ਕਿਹਾ ਸਤਿਗੁਰੂ ਜੀ ਤਾਰ ਵਜਾ ਕੇ, ਇਹਦਾ ਮਤਲਬ ਰਭਾਵ ਵਜਾ ਕੇ ਕੀਰਤਨ ਕਰਕੇ ਮੁਸ਼ਕਿਲ ਨਾਲ ਇਸ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ, ਸਰੀਰ ਵੀ ਤਾਂ ਚਮ ਦੀ ਕਬਰ ਹੈ ਨਾ, ਤੇਰੀ ਕੀਰਤੀ ਕਰਕੇ ਤੇਰੇ ਨਾਲ ਸ਼ਬਦ ਗਾ ਕੇ ਚਮੜੇ ਦੀ ਕਬਰ ਵਿੱਚੋਂ ਨਿਕਲਿਆ, ਹੁਣ ਚਮ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਨਾ ਸਕੇ, ਜਿੱਥੇ ਤੂੰ ਰਹੇਗਾ ਮੈਨੂੰ ਆਪਣੇ ਚਰਨਾਂ ਦੀ ਥਾਂ ਦੇ ਦੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਤੇ ਕੁਝ ਸਿੱਖ ਦੀ ਭਾਵਨਾ ਹੋ ਜਾਏ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ, ਇਹ ਆਰੰਭ ਹੁੰਦਾ ਹੈ ਪ੍ਰਭ ਜਨਮ ਮਰਨ ਨਿਵਾਰ, ਤੇ ਮਰਦ ਕੀਤੀ ਸੀ ਪੂਰੇ ਅੰਕ ਦਾ ਇੱਕ ਸ਼ਬਦ ਹੈ ਅੱਜ, ਤੇ ਅਰਥ ਆਪਾਂ ਇੱਕ ਇੱਕ ਕਰਨਾ। ਕਹਿੰਦੇ ਹੇ ਪ੍ਰਭੂ ਤੁਸੀਂ ਮਿਹਰ ਕਰੋ, ਮੇਰਾ ਜਨਮ ਤੇ ਮਰਨ ਨਿਵਾਰ ਦਰ ਤੇ ਖਤਮ ਕਰ ਦਿਓ, ਹਾਰ ਕਰਿਓ ਦੁਆਰ, ਮੈਂ ਕਈ ਜਨਮਾਂ ਵਿੱਚ ਸਰੀਰ ਧਾਰਨ ਕਰ ਕਰਕੇ ਅਖੀਰ ਤੇ ਹਾਰ ਕੇ ਤੇਰੇ ਦਰਵਾਜ਼ੇ ਤੇ ਡਿੱਗ ਪਿਆ ਵਾਂ। ਗਏ ਚਰਨ ਸਾਧੂ ਸੰਗ, ਮੈਨੂੰ ਅੱਜ ਤੇਰੀ ਬੰਦਗੀ ਕਰਨ ਵਾਲੇ ਮਿਲ ਗਏ ਨੇ, ਮੈਂ ਉਹਨਾਂ ਸੰਤਾਂ ਦੇ ਸਾਧੂਆਂ ਦੇ ਚਰਨ ਘੁੱਟ ਕੇ ਪਕੜ ਲਏ। ਮਨ ਮਿਸ਼ਟ ਹਰ ਹਰ ਰੰਗ, ਮਿਸ਼ਟ ਦਾ ਅਖਰੀ ਅਰਥ ਦਾ ਮਿੱਠਾ ਤੇ ਰੰਗ ਦਾ ਅਰਥ ਕਾਲਾ ਪੀਲਾ ਚਿੱਟਾ ਨਹੀਂ, ਇੱਥੇ ਰੰਗ ਦਾ ਅਰਥ ਪਿਆਰ। ਦੇਖੋ ਕਈ ਸ਼ਬਦ ਐਸੇ ਨੇ ਅਸੀਂ ਰੰਗ ਦਾ ਅਰਥ ਵੀ ਕਰਨਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ, ਰੰਗ ਰੰਗ ਦਾ ਅਰਥ ਹੁੰਦਾ ਹੈ। ਜਿਵੇਂ ਕੁਝ ਰੰਗਾਂ ਦੇ ਨਾਂ ਨੇ, ਇਹ ਪੀਲਾ, ਇਹ ਕਾਲਾ, ਇਹ ਹਰਾ, ਇਹ ਲਾਲ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੰਗ ਦਾ ਅਰਥ ਪਿਆਰ ਵੀ ਹੈ। ਇੱਕ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁੰਦਾ, ਠਾਕੁਰ ਗਾਇਆ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿ ਸਮਾਵਨ ਸੰਗ। ਇਸ ਤੋਂ ਪਹਿਲੀ ਤੋਕ ਆਉਂਦੀ ਹੈ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ। ਤੇ ਕਦੀ ਅਸੀਂ ਸੋਚੀਏ ਖਾਂ, ਰੰਗ ਲਾਗੋ ਦਾ ਅਰਥ ਹੋ ਸਕਦਾ ਵੀ ਇਹਨੂੰ ਰੰਗ ਲੱਗ ਗਿਆ। ਆਪਾਂ ਸ਼ਬਦ ਵਰਤਣੇ ਮੇਰੇ ਬਸਤਰਾਂ ਨੂੰ ਫਲਾਣੇ ਦਾ ਫਲਾਣਾ ਰੰਗ ਲੱਗ ਗਿਆ। ਹਜ਼ੂਰ ਕਹਿੰਦੇ ਠਾਕੁਰ ਗਾਇਆ ਆਤਮ ਰੰਗ। ਹੁਣ ਰੰਗ ਦਾ ਲੱਗਣਾ ਤੇ ਰੰਗ ਦਾ ਪਾਉਣਾ ਬੜਾ ਫਰਕ ਹੈਗਾ। ਜਿੱਥੇ ਸ਼ਬਦ ਆਇਆ ਕਿ ਜਾਗੋ ਹਰ ਰੰਗ ਲਾਗੋ, ਇਹਦਾ ਅਰਥ ਜਿਹਨੂੰ ਨਾਮ ਦਾ ਰੰਗ ਲੱਗ ਗਿਆ, ਲਾਲੀ ਚੜ ਗਈ ਹੈ, ਤੇ ਜਿੱਥੇ ਅਸੀਂ ਪੜ੍ਹਦੇ ਹਾਂ ਠਾਕੁਰ ਗਾਇਆ ਆਤਮ ਰੰਗ, ਉੱਥੇ ਰੰਗ ਦਾ ਅਰਥ ਹੈ ਪ੍ਰੇਮ, ਜਿਹੜਾ ਠਾਕੁਰ ਨੂੰ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ। ਹਜ਼ੂਰ ਨੇ ਸ਼ਬਦ ਵਰਤੇ ਮਨ ਮਿਸ਼ਟ ਹਰ ਹਰ ਰੰਗ, ਰੰਗ ਦਾ ਅਰਥ ਇੱਥੇ ਪਿਆਰ, ਕਿ ਤੇਰਾ ਪਿਆਰ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਵੇ। ਕਰ ਦਇਆ ਲਿਓ ਲੜਦਾ ਹੈ, ਤੁਸੀਂ ਦਇਆ ਕਰੋ ਮਾਲਕ ਜੀ, ਮੈਨੂੰ ਆਪਣੇ ਪੱਲੇ ਨਾਲ ਜੋੜ ਲਓ, ਲੜ ਨਾ ਲਾ ਲਓ, ਨਾਨਕਾ ਨਾਮ ਧਿਆਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੇ ਨਾਮ ਨੂੰ ਅਸੀਂ ਧਿਆ ਸਕੀਏ। ਦੀਨਾ ਨਾਥ ਦਿਆਲ ਮੇਰੇ ਸਵਾਮੀ, ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਵਾਮੀ, ਦੀਨਾ ਨਾਥ ਦਿਆਲ, ਤੇਰੇ ਵਰਗਾ ਗਰੀਬਾਂ ਦਾ ਦਿਆਲੂ, ਤੇਰੇ ਵਰਗਾ ਗਰੀਬਾਂ ਤੇ ਕਿਰਪਾ ਕਰਨ ਵਾਲਾ ਕੋਈ ਨਹੀਂ। ਕਹਿਣ ਲੱਗੇ ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਚਾਚੋ, ਚਾਚੋ ਦਰ ਤੇ ਮੈਂ ਮੰਗਦਾ ਸੰਤ ਰਵਾਲ, ਆਪਣੇ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਜਾ ਮੰਗਦਾ। ਜਿਹੜੇ ਤੇਰੇ ਬੰਦਗੀ ਕਰਨ ਵਾਲੇ ਨੇ ਨਾ, ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ, ਮੈਨੂੰ ਉਹਨਾਂ ਦੀ ਖਾਕ ਬਣਾ ਦੇ। ਤੇ ਸੱਚ ਜਾਣਿਓ ਗੁਰਮੁਖੋ, ਬੰਦਗੀ ਵਾਲੇ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਬੰਦੇ ਦੀ ਸਾਰੀ ਜ਼ਿੰਦਗੀ ਹੀ ਰੰਗੀ ਜਾਂਦੀ ਹੋਵੇ ਬੰਦਗੀ ਵਾਲਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਜਦੋਂ ਅਸੀਂ ਪੜ੍ਹਨੇ ਆ ਨਾ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿੰਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾਂ ਕੇ ਹਉ ਸਤ ਕੁਰਬਾਨੇ ਜਾਉ। ਉਹ ਇੱਕ ਬਚਨ ਹੁੰਦਾ, ਕਾਇਆ ਰੰਗਣ ਜੇਤੀ ਪਿਆਰੇ ਪਾਈਐ ਨਾਉ ਮਜੀਤ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਈਠ, ਜਿਨਕੇ ਚੋਰੇ ਰਤਨੇ ਪਿਆਰੇ ਕੰਤ ਤਿੰਨਾਂ ਕੇ ਪਾਸ, ਤੋੜ ਤਿੰਨਾਂ ਕੀ ਜੇ ਮਿਲੇ ਜੀ ਕਹੋ ਨਾਨਕੀ ਅਰਦਾਸ। ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇ ਦੇ। ਮੇਰੇ ਸਹਿਬ ਕਿਰਪਾਲੂ ਗੁਰੂ ਅਰਜੁਨ ਦੇਵ ਕਾਬਲ ਤੋਂ ਸੰਗਤ ਆਈ, ਆਪ ਉਹਨੂੰ ਅੱਗੇ ਲੈ ਚਲੇ ਗਏ। ਕਈ ਬਜ਼ੁਰਗ ਐਸੇ ਸਨ ਵਿੱਚ ਜਿਹੜੇ ਤੁਰੇ ਨੇ, ਥੱਕ ਗਏ ਨੇ। ਰਾਤ ਨੂੰ ਆਪ ਉਹਨਾਂ ਦੀ ਜਾ ਕੇ ਮੁੱਠਾ ਚਾਤੀ ਕੀਤੀ, ਉਹਨਾਂ ਦੀਆਂ ਲੱਤਾਂ ਘੁੱਟੀਆਂ। ਤੇ ਸਵੇਰੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਹਰ ਇੱਕ ਦਾ ਚਿੱਤ ਕਰਦਾ ਕਿ ਕਈ ਦਿਨਾਂ ਦਾ ਸਫ਼ਰ ਕੀਤਾ, ਗੁਰੂ ਅਰਜਨ ਦੇਵ ਜੀ ਦੇ ਮੈਂ ਦਰਸ਼ਨ ਪਹਿਲਾਂ ਕਰਾਂ। ਤੇ ਸਵਾਲ ਪੈਦਾ ਹੋਇਆ, ਜੋੜਿਆਂ ਵਿੱਚ ਕੌਣ ਖੜਾ ਹੋਵੇਗਾ, ਸਮਾਨ ਦੀ ਰਾਖੀ ਕੌਣ ਕਰੇਗਾ। ਤੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ, ਆਪ ਕਹਿਣ ਲੱਗੇ, ਗੁਰ ਸਿੱਖੋ ਤੁਸੀਂ ਦਰਸ਼ਨ ਕਰੋ, ਜੋੜਿਆਂ ਦੀ ਰਾਖੀ ਮੈਂ ਬਹਿ ਜਾਣਾ। ਇਹ ਹਕੀਕਤ ਹੈ। ਜਦੋਂ ਸਿੱਖ ਅੰਦਰ ਗਏ, ਪੁੱਛਿਆ ਧੰਨ ਗੁਰੂ ਅਰਜਨ ਸਾਹਿਬ ਕਿੱਥੇ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਬੜੇ ਬੈਰਾਗ ਵਿੱਚ ਆਏ, ਆ ਕੇ ਕਹਿਣ ਲੱਗੇ, ਉਹ ਗੁਰੂ ਕੇ ਸਿੱਖੋ, ਜਿਸ ਦਾਤੇ ਦੀਆਂ ਰਹਿਮਤਾਂ ਤੁਸੀਂ ਲੈਣ ਆਏ ਹੋ, ਤਾਂ ਰਾਤ ਦੇ ਤੁਹਾਡੇ ਕੋਲ ਪਹੁੰਚੇ। ਜਿਹੜਾ ਤੁਹਾਡੀਆਂ ਲੱਤਾਂ ਨੂੰ ਘੁੱਟਦਾ ਪਿਆ ਸੀ, ਉਹ ਗੁਰੂ ਅਰਜਨ ਦੇਵ ਏ, ਤੇ ਜਿਹਨਾਂ ਨੂੰ ਤੁਸੀਂ ਜੋੜਿਆਂ ਵਿੱਚ ਖੜਾ ਕਰਕੇ ਆਏ ਹੋ, ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਆਏ, ਦੌੜ ਕੇ ਸਾਹਿਬ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਡਿੱਗੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਦਾਤਾ ਜੀ ਇਹ ਕੀ ਖੇਡ ਵਰਤਾਉਂਦੇ ਹੋ ਆਪ? ਤੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ ਸੀ, ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ, ਅੱਜ ਦੇ ਜੋੜੇ ਪਏ ਨੇ ਆਮ ਮਨੁੱਖਾਂ ਦੇ ਨਹੀਂ, ਇਹ ਜਿਹੜੇ ਪੈਰ ਤੁਰ ਕੇ ਆਏ ਨੇ, ਜਿਹਨਾਂ ਪੈਰਾਂ ਦੀ ਜੋੜੇ ਪਏ ਸਨ, ਇਹਨੇ ਸ਼ਬਦ ਪੜ੍ਹਦੇ ਭਾਵਨਾ ਨਾਲ ਕਾਬਲ ਦੀ ਧਰਤੀ ਤੋਂ ਤੁਰੇ ਨੇ, ਇਹਨਾਂ ਦੇ ਜੋੜਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜੋੜਾ ਪਿਆ ਹੋਇਆ। ਮੈਂ ਤਾਂ ਉਹਨਾਂ ਦੇ ਚਰਨਾਂ ਦੀ ਸੇਵਾ ਪਿਆ ਕਰਨਾ। ਦਾਦਾ ਜੀ ਕਹਿੰਦੇ ਨੇ, ਜਾਚੋਂ ਸੰਤ ਰਵਾਲ, ਮੈਨੂੰ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਗਈ। ਸੰਸਾਰ ਵਿਖਿਆ ਕੂਪ, ਕੂਪ ਦਰਸ ਹੁੰਦਾ ਖੂਹ, ਸੰਸਾਰ ਤਾਂ ਇੱਕ ਜ਼ਹਿਰ ਦਾ ਖੂਹ ਹੈ। ਤਮ ਅਗਿਆਨ, ਤਮ ਦਾ ਅਰਥ ਹਨੇਰਾ, ਅਗਿਆਨਤਾ ਦਾ ਹਨੇਰਾ, ਮੂਹਤ ਕੂਪ, ਕੂਪ ਹਨੇਰੇ ਵਿੱਚ ਬੰਦਾ ਠੱਗਿਆ ਗਿਆ। ਕਹਿ ਪੂਜਾ ਪ੍ਰਭ ਜੀ ਲੇਖੋ, ਪੂਜਾ ਦਾ ਅਰਥ ਹੈ ਬਾਣ, ਕਹਿ ਦਾ ਅਰਥ ਹੁੰਦਾ ਪਕੜਨਾ। ਇਹ ਮੇਰੇ ਪਿਆਰੇ ਪ੍ਰਭੂ ਜੀ, ਖੂਹ ਵਿੱਚ ਡਿੱਗੇ ਪਏ ਆ, ਹਨੇਰੇ ਵਿੱਚ ਟੱਕਰਾਂ ਪੈ ਮਾਰ ਰਹੇ ਆ, ਸਮਝ ਕੋਈ ਨੀ ਪੈਂਦੀ, ਸਾਡੀ ਬਾਂਹ ਪਕੜ ਕੇ ਸਾਨੂੰ ਇੱਥੋਂ ਬਚਾ ਲਓ। ਹਰ ਨਾਮ ਆਪਣਾ ਦੇਖੋ, ਮੇਰੇ ਮਾਲਕ ਜੀ ਕਿਰਪਾ ਕਰੋ, ਸਾਨੂੰ ਬਾਂਹ ਪਕੜਾਓ ਤੇ ਆਪਣੇ ਨਾਮ ਦੀ ਦਾਤ ਦਿਓ। ਪ੍ਰਭ ਤੁਝ ਬਿਨਾਂ ਨੀ ਥਾਉ, ਨਾਨਕਾ ਬਲ ਬਲ ਜਾਉ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਮੈਂ ਤਾਂ ਤੁਹਾਡੇ ਦਰ ਤੇ ਪੁਕਾਰਨਾ, ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ, ਮੈਂ ਬਾਹਰ ਦੇ ਇੱਕ ਬਲਿਹਾਰ ਨਹੀਂ ਜਾਣਾ। ਤੇ ਅੱਗੇ ਫਿਰ ਕਹਿੰਦੇ ਨੇ, ਮੇਰੇ ਆਪਣਾ ਗੁਣ ਕੋਈ ਨੀ, ਜੇ ਮੈਂ ਇਹ ਕਹਾਂ ਵੀ ਤੁਸੀਂ ਮੇਰੀ ਬਾਂਹ ਤਾਂ ਫੜੋ, ਮੈਂ ਭਗਤੀ ਕਰਨਾ, ਮੈਂ ਸਿਮਰਨ ਕਰਨਾ, ਮੈਂ ਸੇਵਾ ਕਰਨਾ, ਮੈਂ ਬੰਦਗੀ ਬੜੀ ਕਰਨਾ। ਕਹਿਣ ਲੱਗੇ, ਸਾਡਾ ਸੁਭਾਅ ਲੋਭ ਮੋਹ ਬਾਂਧੀ ਦੇ, ਇੱਥੇ ਲੋਭ ਦੇ ਭੱਬੇ ਨੂੰ ਸਿਹਾਰੀਏ, ਮੋਹ ਦੇ ਹਾਇ ਨੂੰ ਸਿਹਾਰੀਏ, ਲੋਭ ਮੋਹ ਬਾਂਧੀ ਦੇ। ਇਹਦਾ ਅਰਥ ਕਰਾਂਗੇ, ਲੋਭ ਵਿੱਚ ਮੋਹ ਵਿੱਚ ਸਾਡਾ ਸਰੀਰ ਬੱਝਾ ਪਿਆ, ਅੰਦਰ ਲੋਭ ਤੇ ਮੋਹ ਹੈ। ਦਿਲ ਭਜਨ ਹੋਵਤ ਖੇ, ਸਾਨੂੰ ਇਹ ਵੀ ਪਤਾ ਵੀ ਭਜਨ ਦੀ ਸਿਮਰਨ ਦੀ ਹੋਂਦ ਹੈ ਤਾਂ ਸਰੀਰ ਠੀਕ ਹੈ, ਤੇ ਜੇ ਭਜਨ ਬੰਦਗੀ ਨਹੀਂ, ਇਸ ਮਿੱਟੀ ਦੀ ਮਰੋਲੀ ਨੇ ਇੱਕ ਦਿਨ ਢਹਿ ਕੇ ਮਿੱਟੀ ਹੋ ਜਾਣਾ। ਜਿਵੇਂ ਭਜਨ ਹੋਵਤ ਖੇ, ਜਮਦੂਤ ਮਹਾਂ ਭਿਆਨ, ਸਾਹਮਣੇ ਮਹਾਂ ਭਿਆਨਕ ਜਮਦੂਤ ਨੇ, ਚਿੱਤ ਗੁਪਤ ਕਰਮੈ ਜਾਣ, ਚਿੱਤ ਗੁਪਤ ਮੇਰੇ ਅੰਦਰ ਦੇ ਕਰਮਾਂ ਨੂੰ ਜਾਣਦਾ ਪਿਆ। ਦਿਨ ਰਹਿਣ ਸਾਥ ਸੁਣਾਏ, ਸਾਖ ਦਾ ਅਖਰੀ ਅਰਥ ਹੁੰਦਾ ਗਵਾਹੀ ਦੇਣੀ। ਕਹਿੰਦੇ ਨੇ ਜੇ ਮੈਂ ਝੂਠ ਵੀ ਬੋਲਾਂ ਨਾ ਵੀ ਮੈਂ ਮਾੜਾ ਕਰਮ ਨਹੀਂ ਕੀਤਾ, ਕਹਿੰਦੇ ਨੇ ਜਿਹੜੇ ਦਿਨ ਚੜ੍ਹਦਾ ਨਾ ਇਹ ਦਿਨ ਗਵਾਹੀ ਲਏਗਾ, ਦਿਨ ਬੋਲ ਕੇ ਕਹੇਗਾ ਕਿ ਫਲਾਣੇ ਸਮੇਂ ਤੋਂ ਆਪ ਕਰਮ ਕੀਤਾ ਸੀ। ਰਾਤ ਦੇ ਦਿਨ ਦੋਨੇ ਗਵਾਹ ਨੇ। ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਿਨ੍ਹਾਂ ਦੇ ਸਾਹਮਣੇ ਤੂੰ ਕੁਕਰਮ ਕੀਤਾ, ਰਾਤ ਵੀ ਬੋਲੇਗੀ ਤੇ ਦਿਨ ਵੀ ਬੋਲੇਗਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੂੰ ਕਰਮ ਕਰਨਾ ਨਾ ਦਿਨ ਤੇ ਰਾਤ ਮਤ ਜਾਣੀ, ਕੋਈ ਜਾਣਦਾ ਨੀ, ਦਿਨ ਤੇ ਰਾਤ ਗਵਾਹੀ ਤਾਂ ਦਿੰਦੇ ਨੇ ਬੰਦਾ ਇਹ ਕਰਮ ਕਰ ਰਿਹਾ। ਦਿਨ ਰਹਿਣ ਸਾਥ ਸੁਣਾਏ ਨਾਨਕਾ ਹਰ ਸ਼ਰਨਾਏ। ਧੰਨ ਗੁਰੂ ਅਰਜਨ ਸਾਹਿਬ ਕਿਹਨੇ ਖਰੀ ਜੀ ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਅੱਗੇ ਦੱਸਣੇ ਮੇਰੇ ਮਾਲਕ ਜੀ ਕਹੇ ਭੰਜਣਾ ਮੁਰਾਰ, ਜਿਹੜੇ ਡਰ ਨੇ ਉਹਨਾਂ ਨੂੰ ਭੰਜਣ ਵਾਲਾ ਤੂੰ ਮੁਰਾਰੀ, ਕਰ ਦਇਆ ਪਤਤ ਉਧਾਰ, ਮੇਰੇ ਤੇ ਦਇਆ ਕਰ, ਮੈਨੂੰ ਪਾਪੀ ਨੂੰ ਤਾਰ ਦੇ, ਹਰ ਗੁਣ ਨਿਧੇ ਗੋਪਾਲ, ਹਰੀ ਗੁਣਾਂ ਦਾ ਨਿਧੇ ਦਰ ਤੇ ਖਜ਼ਾਨਾ, ਧਰਤੀ ਦੀ ਪਾਲਣਾ ਕਰਨ ਵਾਲਾ, ਸਰਬ ਘੱਟ ਪ੍ਰਤਪਾਲ, ਸਾਰੀਆਂ ਘਟਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ, ਮਨ ਪ੍ਰੀਤ ਕਹਿ ਓਟ ਚਿਤਵ ਨਾ ਚਿਤਵੀ ਨਾਥ। ਹੇ ਸਵਾਮੀ ਮੈਂ ਤੁਹਾਡੀ ਓਟ ਗਈ ਤੁਹਾਨੂੰ ਚੇਤੇ ਕਰਨਾ, ਨਾਨਕਾ ਤੇ ਰੱਖ ਹੱਥ ਜੇ ਪ੍ਰਭੂ। ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਨੂੰ ਹੱਥ ਦੇ ਕੇ ਰੱਖ ਲਓ। ਇਹਦਾ ਮਤਲਬ ਇਹ ਨਹੀਂ ਅਸੀਂ ਕਈ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ ਫਰਮਾਉਂਦੇ ਨੇ ਜਾਂ ਰਹਿਮਤ ਪੈ ਕਰਦੇ ਨੇ, ਪਰ ਵਿੱਚ ਸਾਨੂੰ ਤਰੀਕਾ ਦੱਸ ਦਿੱਤਾ ਨੇ ਇਸ ਤਰੀਕੇ ਨਾਲ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀ ਬੰਦਿਆ, ਤੇਰੀ ਬਾਂਹ ਰੱਬ ਜ਼ਰੂਰ ਪਕੜੇਗਾ। ਹੁਣ ਅਗਲਾ ਬਚਨ ਹੈ ਸਾਹਿਬ ਕਹਿੰਦੇ ਨੇ ਪ੍ਰਭ ਮਨ ਪ੍ਰੀਤ ਦਰਸ਼ਨ ਪਿਆਸ, ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਦੀ ਇੱਕ ਪ੍ਰੀਤ ਪੈਦਾ ਹੋ ਗਈ। ਗੋਬਿੰਦ ਪੂਰਨ ਆਸ, ਹੇ ਪ੍ਰਭੂ ਜੀ ਇਸ ਜਨਮ ਵਿੱਚ ਮੇਰੀ ਆਸ ਪੂਰੀ ਕਰ ਦਿਓ, ਇੱਕ ਨਿਮਖ ਰਹਿਣ ਨਾ ਜਾਏ, ਅੱਖ ਝਮਕਣ ਜਿਤਨਾ ਸਮਾਂ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਵੱਡ ਭਾਗ ਨਾਨਕ ਪਾਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਤਾਂ ਇਹ ਦਾਸ ਮਿਲਦੀ ਹੈ ਦਰਸ਼ਨ ਪਿਆਸ। ਅਗਲਾ ਬਚਨ ਕੀਤਾ ਉਹਨੇ, ਹੇ ਮਾਲਕ ਜੀ ਪ੍ਰਭ ਤੁਝ ਬਿਨਾਂ ਨੀ ਖੋਰ, ਤੇਰੇ ਤੋਂ ਬਿਨਾਂ ਪਰਮਾਤਮਾ ਸਾਡਾ ਕੌਣ। ਅਸਲੀ ਅਤੇ ਜੇ ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਰੱਬ ਮੇਰਾ, ਜਦੋਂ ਸਾਰੇ ਕਿਹਦਾ ਸਾਥ ਛੱਡ ਜਾ, ਉਸ ਤੋਂ ਪਹਿਲਾਂ ਨਹੀਂ ਮੰਨਦਾ। ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਨੇ। ਦਾਦਾ ਜੀ ਕਹਿੰਦੇ ਜਦੋਂ ਇੱਕ ਇੱਕ ਕਰਕੇ ਤੇਰੇ ਠੋਕਰ ਮਾਰੇਗਾ ਫਿਰ ਤੂੰ ਕਹੇਗਾ ਰੱਬ ਤੋਂ ਬਿਨਾਂ ਮੇਰਾ ਕੋਈ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭੱਜ ਖਲੇ, ਸਭੇ ਭੱਜੋ ਆਸਰਾ, ਕਹਿਣ ਲੱਗੇ ਸਭੇ ਭੱਜੋ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਹ। ਕਹਿੰਦੇ ਨੇ ਉਦੋਂ ਪਤਾ ਲੱਗਿਆ ਜਦੋਂ ਸਾਰੇ ਛੱਡ ਜਾਂਦੇ। ਸਹਿਬ ਮੇਰਾ ਦੇ ਦਾਸੇ ਜੀ ਕਹਿੰਦੇ ਨੇ ਪ੍ਰਭੂ ਜੀ ਕਿ ਤੇਰੇ ਤੋਂ ਬਿਨਾਂ ਕੋਈ ਨੀ। ਮਨਪ੍ਰੀਤ ਚੰਦ ਚਕੋਰ, ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ, ਮੈਂ ਤੇਰੇ ਚਰਨਾਂ ਨੂੰ ਪ੍ਰੀਤ ਕਰਦਾ। ਹਜ਼ੂਰ ਜੀ ਬਖਸ਼ਿਸ਼ ਕਰਦੇ ਨੇ ਜੋ ਮੀਨ ਜਲ ਸੋ ਖੇਤ, ਜਿਵੇਂ ਮੀਨ ਦਰ ਤੇ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਅਲ ਕਮਲ ਭਿੜ ਨਾ ਭੇਦ, ਅਲ ਕਮਲ ਦੋ ਸ਼ਬਦ ਨੇ, ਅਲ ਦਰ ਤੇ ਭਵਰਾ, ਜਿਵੇਂ ਕਮਰਾ ਭਵਰਾ ਕਮਲ ਦੇ ਫੁੱਲ ਤੇ ਬਹਿ ਜਾਂਦਾ ਹੈ, ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਜੋ ਚੱਕਵੀ ਸੂਰਜ ਆਪ, ਦੇਖੋ ਇਹ ਕਿੰਨੀਆਂ ਉਦਾਹਰਨਾਂ ਹੋਈਆਂ, ਜਿਵੇਂ ਇੱਕ ਚੱਕਵੀ ਸੂਰਜ ਤੇ ਆਸ ਕਰਕੇ ਬੈਠੀਏ ਵੀ ਦਿਨ ਚੜ੍ਹੇਗਾ ਪਿਆਰਾ ਮਿਲਣਾ। ਨਾਨਕ ਚਰਨ ਪਿਆਸ, ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪਿਆਸ ਐਸੀ। ਜਬ ਤਰਨ ਭਰਤ ਪ੍ਰਾਣ, ਤਰਨ ਦਾ ਅਰਥ ਹੈ ਜਵਾਨ ਇਸਤਰੀ, ਭਰਤ ਦਾ ਅਰਥ ਹੈ ਪਤੀ, ਪ੍ਰਾਣ ਦਾ ਅਰਥ ਹੈ ਪ੍ਰਾਣਾ ਦਾ ਸਹਾਰਾ ਜਾਂ ਪਿਆਰਾ ਲੱਗਣਾ। ਕਹਿੰਦੇ ਨੇ ਜਿਵੇਂ ਇੱਕ ਜੋਬਨ ਵਿੱਚ ਇਸਤਰੀ ਨੂੰ ਆਪਣਾ ਪਤੀ ਅੱਖ ਦਾ ਪਿਆਰਾ ਲੱਗਦਾ ਦਾਤਾ, ਇਸ ਤਰ੍ਹਾਂ ਤੇਰਾ ਨਾਮ ਮੈਨੂੰ ਪਿਆਰਾ ਪਿਆ ਲੱਗਦਾ। ਸਾਹਿਬ ਕਹਿਣ ਲੱਗੇ ਜੋ ਲੋਭੀ ਹੈ ਧੰਨ ਦਾਨ, ਕਹਿੰਦੇ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਨਾ ਵਾ ਜਿਵੇਂ ਇੱਕ ਲਾਲਚੀ ਕੰਜੂਸ ਬੰਦਾ ਰੁਪਈਆਂ ਦਾ ਦਾਨ ਕਦੀ ਵੀ ਕਰਦਾ ਨਹੀਂ। ਕਹਿੰਦੇ ਜਿਵੇਂ ਇੱਕ ਲਾਲਚੀ ਕੰਜੂਸ ਇੱਕ ਢੇਲੀ ਛੱਡਣ ਨੂੰ ਤਿਆਰ ਨਹੀਂ, ਤੇਰੇ ਮਾਲਕਾ ਦਿਲ ਕਰਦਾ ਕਿ ਸਵਾਸ ਵੀ ਤੇਰੇ ਨਾਮ ਤੋਂ ਬਿਨਾਂ ਨਾ ਜਾਵੇ। ਇੰਨਾ ਮੈਂ ਤੈਨੂੰ ਪਿਆਰ ਕਰਨਾ ਜੋ ਦੁੱਧ ਚੱਲੇ ਸੰਜੋਗ, ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸੀ ਪਿਆਰ ਹੈ। ਜੋ ਮਾਂ ਖੁਦਿਆਰਥ ਭੋਗ, ਜਿਵੇਂ ਅੱਖ ਦੀ ਭੁੱਖ ਲੱਗੀ ਹੋਵੇ ਕਿਸੇ ਨੂੰ, ਤੇ ਉਹਨੂੰ ਪੁੱਛ ਕੇ ਦੇਖੋ ਰੋਟੀ ਨੂੰ ਕਿੰਨਾ ਪਿਆਰ ਕਰਦਾ, ਜੈਸੇ ਭੁੱਖੇ ਭੋਜਨ ਮਾਂ ਜਿਵੇਂ ਇੱਕ ਭੁੱਖਾ ਰੋਟੀ ਨੂੰ ਪਿਆਰ ਕਰਦਾ ਨਾ, ਕੁੱਝ ਨੀ ਪੁੱਛਦਾ, ਜਦੋਂ ਭੁੱਖ ਲੱਗੀ ਹੋਵੇ ਉਹ ਮਰਿਆਦਾ ਵੀ ਛੱਡ ਜਾਂਦਾ, ਉਹਨੇ ਨੀ ਦੇਖਣਾ ਹੱਥ ਧੋਣੇ ਕਿ ਨਹੀਂ। ਭੁੱਖ ਵਿੱਚ ਆਇਆ ਹੋਇਆ ਬੰਦਾ ਉਹਨੂੰ ਭੋਜਨ ਮਿਲਣਾ ਚਾਹੀਦਾ, ਕਹਿੰਦੇ ਜਿਵੇਂ ਭੁੱਖਾ ਭੋਜਨ ਨੂੰ ਪਿਆਰ ਕਰਦਾ ਨਾ, ਮੈਂ ਇਸ ਤਰ੍ਹਾਂ ਕੁੱਝ ਨੀ ਸੁਣਦਾ, ਕੇਵਲ ਤੇਰੇ ਨਾਮ ਨੂੰ ਪਿਆਰ ਕਰਨਾ। ਜੋ ਮਾਤ ਪੁੱਤਰ ਹੇਤ, ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ, ਹਰ ਸਿਮਰ ਨਾਨਕ ਨੇਤ, ਕਹਿੰਦੇ ਨੇ ਇਸ ਤਰ੍ਹਾਂ ਤੂੰ ਰਿਤ ਰੋਜ਼ਾਨਾ ਮਾਲਕ ਨੂੰ ਸਿਮਰਿਆ ਕਰ। ਜੋ ਦੀਪ ਪਤਨ ਪਤੰਗ, ਜਿਵੇਂ ਇੱਕ ਪਤੰਗਾ ਦੀਵੇ ਦੇ ਉੱਤੇ ਆਉਂਦਾ ਤੇ ਆਪਣਾ ਪਤਨ ਆਪਣੇ ਆਪ ਨੂੰ ਖਤਮ ਕਰ ਦਿੰਦਾ। ਤੇ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਮੇਰੇ ਮਾਲਕ ਜੀ, ਜੋ ਚੋਰ ਹਿਰਤ ਨਿਸੰਗ, ਜਿਵੇਂ ਚੋਰ ਚੋਰੀ ਕਰਦਿਆਂ ਜਿੰਨਾ ਮਰਜ਼ੀ ਕੋਈ ਲੋਕੀ ਮਾੜਾ ਕਹਿਣ, ਉਹ ਫਿਰ ਵੀ ਚੋਰੀ ਕਰਨ ਤੋਂ ਬਾਜ ਨਹੀਂ ਆਉਂਦਾ। ਮੈਂ ਕਹਿੰਦਾ ਕੰਮ ਹੈ ਬੰਦ, ਜਿਵੇਂ ਕਾਮੀ ਹਾਥੀ ਕਾਲ ਬੋਧ ਕੀ ਹਸਤਰੀ ਤੇ ਭਰੋਸਾ ਕਰ ਲੈਂਦਾ ਤੇ ਸਾਰੀ ਜ਼ਿੰਦਗੀ ਆਪਣੇ ਸਿਰ ਤੇ ਕੁੰਡਾ ਸਹਿੰਦਾ। ਜੋ ਗ੍ਰਸਤ ਵਿਖੇ ਧੰਦ, ਜਿਵੇਂ ਇੱਕ ਗ੍ਰਿਸ਼ਤੀ ਵਕਾਰਾਂ ਵਿੱਚ ਫਸ ਕੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ। ਜੋ ਜੁਆਰ ਵਿਸਣ ਨਾ ਜਾਏ, ਹਰ ਨਾਨਕ ਇਹ ਉਮਰ ਲਾਏ, ਜਿਵੇਂ ਕਿ ਜੁਆ ਖੇਡਣ ਵਾਲਾ ਸਭ ਕੋਈ ਤਬਾਹ ਕਰਦਾ ਹੈ, ਉਹਦੇ ਅੰਦਰ ਦੀ ਬਿਰਤੀ ਨਹੀਂ ਜਾਂਦੀ। ਹੁਣ ਇਹਦਾ ਭਾਵ ਪਤਾ ਕੀ ਹੈ ਕਿ ਜਿਵੇਂ ਚੋਰ ਚੋਰੀ ਕਰਦਿਆਂ ਨਹੀਂ ਸੰਗਦਾ, ਜਿਵੇਂ ਦੀਵੇ ਤੇ ਪਤੰਗਾ ਸੜਦਿਆਂ ਨਹੀਂ ਸੰਗਦਾ, ਜਿਵੇਂ ਗ੍ਰਸਤ ਵਿੱਚ ਫਸਿਆ ਹੋਇਆ ਬੰਦਾ ਧੰਦਿਆਂ ਤੋਂ ਨਹੀਂ ਛੁੱਟਦਾ, ਜਿਵੇਂ ਜੂਆ ਖੇਡਣ ਵਾਲਾ ਜੂਏ ਦੀ ਆਸ ਨਹੀਂ ਛੱਡਦਾ। ਕਹਿੰਦੇ ਇਸੇ ਤਰ੍ਹਾਂ ਜੋ ਮਰਜ਼ੀ ਦੁਨੀਆਂ ਕਹਿੰਦੀ ਰਹੇ, ਮੈਂ ਤੇਰੇ ਨਾਮ ਜਪਣ ਨੂੰ ਨਹੀਂ ਛੱਡਦਾ, ਮੇਰੇ ਅੰਦਰ ਇੰਨੀ ਦ੍ਰਿੜਤਾ ਹੈ। ਕਹਿੰਦੇ ਜੇ ਮਾੜੇ ਕਰਮ ਵਾਲੇ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਮਾੜੇ ਕਰਮ ਨਹੀਂ ਛੱਡਦੇ, ਤੇ ਦਾਤਾ ਤੇਰੀ ਬੰਦਗੀ ਵੀ ਦੱਸੋ ਕਿ ਬੜੇ, ਜੋ ਮਰਜ਼ੀ ਦੁਨੀਆਂ ਕਹੇ ਮੈਂ ਤੇਰੀ ਬੰਦਗੀ ਨਹੀਂ ਛੱਡਣੀ, ਤੇਰਾ ਨਾਮ ਨਹੀਂ ਛੱਡਣਾ। ਤਾਂ ਸ਼ਾਹ ਨੇ ਫਿਰ ਅੱਗੇ ਕਹਿਣ ਲੱਗੇ ਨਾਦ ਕੁਰੰਕ ਨਾਦ ਨਿਉ, ਜਿਵੇਂ ਇੱਕ ਖਿਆਰਨ ਘੰਡੇ ਖੇੜੇ ਨੂੰ ਪਿਆਰ ਕਰਦਾ, ਚਾਤਰਕ ਚਾਤ ਨਿਹੋ, ਜਿਵੇਂ ਇੱਕ ਚਾਤਰਕ ਮੀਂਹ ਨੂੰ ਲੋਚਦਾ ਹੈ, ਜਨ ਜੀਵਨਾ ਸਤ ਸੰਗ। ਕਹਿੰਦੇ ਦਾਤਾ ਅਸਲੀ ਜ਼ਿੰਦਗੀ ਤਾਂ ਤੇਰੀ ਸਤ ਸੰਗਤ ਵਿੱਚ ਹੈ, ਗੋਬਿੰਦ ਭਜਨਾ ਰੰਗ, ਤੇਰੇ ਗੋਬਿੰਦ ਮਾਲਕ ਤੇਰੇ ਭਜਨ ਦਾ ਰੰਗ ਚੜ੍ਹਦਾ ਸੰਗਤ ਵਿੱਚ, ਰਸਨਾ ਬਖਾਨਾ ਨਾਮ, ਮੇਰੀ ਰਸਨਾ ਤੇਰੇ ਸੰਗਤ ਵਿੱਚ ਬੈਠ ਕੇ ਬਖਾਨੇ ਦਰਸ਼ਨ ਦਾ ਬਖਿਆਨ ਕਰਦੀ। ਨਾਮ ਦਾ ਨਾਨਕ ਦਰਸ਼ਨ ਦਾਨ ਹੈ, ਮੈਨੂੰ ਤੁਸੀਂ ਦਰਸ਼ਨਾਂ ਦਾ ਦਾਨ ਦਿਓ। ਹੁਣ ਅਖੀਰ ਵਾਲਾ ਪਦ ਹੈ ਜੀ, ਇਹਦੇ ਮੈਂ ਅਰਥ ਕੀਤੀ ਸੀ, ਇੱਕ ਅੰਕ ਦਾ ਪਵਿੱਤਰ ਹੁਕਮ ਹੈ, ਗੁਣ ਗਾਏ ਸੁਣ ਲਿਖ ਦੇ। ਕਹਿੰਦੇ ਜੇ ਜ਼ਿੰਦਗੀ ਸਫਲ ਕਰਨੀ ਹੈ ਨਾ, ਤਿੰਨ ਗੱਲਾਂ ਕਹੀਆਂ, ਜਾਂ ਤਾਂ ਰੱਬ ਦੇ ਗੁਣ ਗਾ, ਜੇ ਗਾ ਨਹੀਂ ਸਕਦਾ ਤੇ ਸੁਣ, ਜੇ ਸੁਣ ਨਹੀਂ ਸਕਦਾ, ਰੱਬ ਨੇ ਤੇਰੀ ਕਲਮ ਨੂੰ ਤਾਕਤ ਦਿੱਤੀ ਹੈ ਤੇ ਰੱਬ ਦੇ ਗੀਤ ਲਿਖਣ ਦੀ ਗੱਲ ਕਰਿਆ ਤਾਂ, ਗਾ ਗੁਣ ਗਾਏ ਸੁਣ ਲਿਖ ਦੇ, ਗਾ ਸੁਣ ਤੇ ਲਿਖ ਸੋ ਸਰਬ ਫਲ ਹਰ ਲੈ, ਉਹ ਸਾਰੇ ਫਲ ਰੱਬ ਤੋਂ ਲੈ ਲੈਂਦਾ ਜਿਹਨੂੰ ਗਾਉਣਾ ਸੁਣਨਾ ਤੇ ਲਿਖਣਾ ਆ ਜਾਏ। ਜੇ ਕੋਈ ਲਿਖੇ ਉਹ ਦੇਖੋ ਹੱਥ ਕਿੰਨੇ ਪਵਿੱਤਰ, ਜਿਹੜੇ ਰੱਬ ਦੀ ਸਿਫਤ ਲਿਖਦੇ ਨੇ। ਮੈਂ ਪਰਸੋਂ ਵੀ ਸ਼ਾਮ ਵਿੱਚ ਬੇਨਤੀ ਕੀਤੀ ਸੀ, ਰੱਬ ਨੇ ਕਲਮ ਨੂੰ ਬੜੀ ਵੱਡੀ ਤਾਕਤ ਦਿੱਤੀ, ਪਰ ਇੱਕ ਮਿਹਰ ਕਰੇ ਦਾਤਾ, ਕਲਮ ਚੁੱਕ ਕੇ ਕੋਈ ਕਾਲੇ ਲੇਖ ਨਾ ਲਿਖਣ ਲੱਗ ਪਵੇ। ਹਜ਼ੂਰ ਨੇ ਕਿਹਾ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਅਕਲ ਲਤੀਫ ਦਰ ਤੇ ਜੇ ਤੂੰ ਸੂਖਸ਼ਮ ਅਕਲ ਦਾ ਮਾਲਕ ਹੈ ਨਾ, ਰੱਬ ਨੇ ਤੈਨੂੰ ਅੱਖਰ ਪਰੋਣ ਦੀ ਜਾਲ ਦਿੱਤੀ ਹੈ, ਤੇ ਰਾਤ ਅਰਥ ਕੀਤੀ ਸੀ, ਤੂੰ ਬਰਾਏ ਬਸਲ ਕਰਦਨ ਆਪ ਦੀ, ਨਾ ਬਰਾਏ ਫਸਲ ਕਰਦਨ ਆਪ ਦੀ। ਜੇ ਰੱਬ ਨੇ ਤੈਨੂੰ ਕਲਮ ਵਿੱਚ ਅੱਖਰ ਦਿੱਤੇ ਨੇ ਤੇ ਯਤਨ ਕਰ ਲੋਕਾਂ ਨੂੰ ਜੋੜਨ ਦਾ, ਇਹੋ ਜਿਹੇ ਅੱਖਰ ਨਾ ਲਿਖ ਕੇ ਮਨੁੱਖਤਾ ਨੂੰ, ਕੌਮ ਨੂੰ, ਘਰਾਂ ਨੂੰ ਪਾੜ ਕੇ ਰੱਖ ਦੇ। ਸਾਹਿਬ ਨੇ ਕਿਹਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਕਿਸੇ ਬਾਰੇ ਲਿਖਣ ਤੋਂ ਪਹਿਲਾਂ ਆਪ ਨੇੜੇ ਗਿਣਵਾ ਗਿਣਵਾਣ, ਮੈਂ ਸਿਰ ਨੀਵਾ ਕਰ ਲੇਖ। ਹਜ਼ੂਰ ਮਿਹਰ ਪਿਆ ਕਰਦੇ ਨੇ, ਕਹਿੰਦੇ ਨੇ ਪਿਆਰਿਆ ਉਹਨੂੰ ਸਾਰੇ ਫਲ ਮਿਲ ਜਾਂਦੇ ਨੇ ਜਿਹੜਾ ਰੱਬ ਦੀ ਸਿਫਤ ਲਿਖਦਾ। ਕੁੱਲ ਸਮੂਹ ਕਰਤ ਉਧਾਰ, ਕੁੱਲ ਸਮੂਹ ਆਪਣੇ ਸਾਰੇ ਜੀਆਂ ਦਾ ਪਾਰ ਉਤਾਰਾ ਕਰ ਲੈਂਦਾ। ਸੰਸਾਰ ਉਤਛ ਪਾਰ, ਉਹ ਸੰਸਾਰ ਤੋਂ ਭਵਿਸ਼ ਤੋਂ ਪਾਰ ਹੋ ਜਾਂਦੇ ਨੇ। ਹਰ ਚਰਨ ਬੋਇ ਤਾਹੇ ਮੇਰੇ ਸਾਧ ਸਮਝ ਜਾਏ, ਪ੍ਰਭੂ ਦੇ ਚਰਨ ਉਹਨਾਂ ਲਈ ਜਹਾਜ਼ ਬਣ ਜਾਂਦੇ ਨੇ, ਪਰ ਬਣਦੇ ਉਹਨਾਂ ਲਈ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਹਰੀ ਗੁਣ ਗਾਉਂਦੇ ਨੇ। ਨਾ ਹਰ ਸਹਿਜ ਰੱਖੇ ਮੁਰਾਰ, ਹਰ ਨਾਨਕ ਸ਼ਰਨ ਦੁਆਰ। ਧੰਨ ਗੁਰੂ ਅਰਜਨ ਸਾਹਿਬ ਅਖੀਰ ਤੇ ਕਹਿੰਦੇ ਨੇ, ਪਰਮਾਤਮਾ ਆਪਣਿਆਂ ਦੀ ਸਹਿਜ ਰੱਖਦਾ, ਤੇ ਆਰੰਭ ਵਿੱਚ ਵੀ ਕਿਹਾ ਜਾਂਦੇ ਕਿ ਹਾਰ ਭਰਿਓ ਦੁਆਰ, ਅਖੀਰ ਤੇ ਕਹਿੰਦੇ ਹਰ ਸ਼ਰਨ, ਹਰ ਨਾਨਕ ਸ਼ਰਨ ਦੁਆਰ, ਤੇਰੇ ਚਰਨਾਂ ਦੀ ਸ਼ਰਨ ਵਿੱਚ ਤੇਰੇ ਦਰ ਤੇ ਡਿੱਗੇ ਹਾਂ। ਵਾਹਿਗੁਰੂ ਮਿਹਰ ਕਰੇ, ਦਾਵਾ ਕਿਸੇ ਚੀਜ਼ ਦਾ ਨਾ ਕਰੀਏ, ਨਾ ਜਪ ਦਾ, ਨਾ ਤਪ ਦਾ, ਨਾ ਬੰਦਗੀ ਦਾ, ਨਾ ਜੀਵਨ ਦਾ, ਨਾ ਵਿਦਵਤਾ ਦਾ, ਨਾ ਕੀਰਤਨ ਦਾ, ਨਾ ਸਿਆਣਪ ਦਾ, ਨਾ ਚਤੁਰਾਈ ਦਾ, ਨਾ ਅਕਲ ਦਾ, ਨਾ ਸੁਹਾਪਣ ਦਾ। ਇੱਕੋ ਬੇਨਤੀ ਕਰੀਏ ਦਾਤਾ, ਸਮਝ ਕੋਈ ਨਹੀਂ, ਸ਼ਰਨ ਆ ਗਿਆ, ਸ਼ਰਨ ਆਇਆ ਦੀ ਰੱਖ ਬਸ। ਤੇ ਜਦੋਂ ਸ਼ਰਨ ਆਈਏ ਨਾ, ਐਵੇਂ ਨਹੀਂ ਸ਼ਰਨ ਆ ਗਿਆ ਤੇ ਗੱਲ ਕਹੀਏ, ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਤੇ ਰਾਖੋ ਸਵਾਮੀ, ਮਾਰਗ ਗੁਰੇ ਪਠਾਇਆ। ਔਰ ਪੜਤਾਲ ਦੇ ਸ਼ਬਦ ਕਹਿੰਦੇ ਕਮਾਲ ਦੀ, ਤੋਂ ਮੈਂ ਆਇਆ, ਮੈਂ ਤੇਰੇ ਕੋਲ ਉਨਾ ਪਿਆ, ਸ਼ਰਨੀ ਆਇਆ, ਮੈਂ ਆਕੜ ਕੇ ਨੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਭਰੋਸਾ ਆਇਆ, ਮੈਂ ਯਕੀਨ ਨਾਲ ਆਇਆ, ਕਿਰਪਾ ਆਇਆ, ਤੇਰੀ ਮਿਹਰ ਲੈਣ ਆਇਆ, ਤੋਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਤੇ ਰਾਖੋ ਸਵਾਮੀ। ਸ਼ਰਨ ਆਉਣ ਦਾ ਮਤਲਬ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲਈ, ਤੇ ਜਿਹੜੇ ਸ਼ਰਨ ਵੀ ਜਾਂਦੇ ਨੇ ਫਿਰ ਉਹ ਨਹੀਂ ਕਰਦੇ। ਸ਼ਰਨ ਮੰਗਣ ਵਾਲਿਆਂ ਦਾ ਹੱਕ ਕੋਈ ਨਹੀਂ ਹੁੰਦਾ। ਇਹ ਕੋਈ ਦੂਜੇ ਮੁਲਕ ਵੀ ਜਾ ਕੇ ਕਹਿੰਦਾ ਮੈਨੂੰ ਤੁਸੀਂ ਸ਼ਰਨ ਦੇ ਦਿਓ, ਦੇਖੋ ਮੁਲਕ ਵਾਲਿਆਂ ਦੀ ਆਪਣੀ ਬਿਰਦਤਾ ਹੈ, ਉਹਨਾਂ ਦੀ ਆਪਣੀ ਦਿਆਲਤਾ, ਕਹਿਣ ਵੀ ਤੈਨੂੰ ਅਸੀਂ ਆਪਣੇ ਨਾਗਰਿਕ, ਆਪਣੇ ਸਿਟੀਜਨ ਦੇ ਬਰਾਬਰ ਤੈਨੂੰ ਥਾਂ ਦੇ ਦਿੰਦੇ ਹਾਂ, ਬਾਕੀ ਜਿਹੜਾ ਸ਼ਰਨ ਵੀ ਜਾਂਦਾ ਉਹਦਾ ਹੱਕ ਕੋਈ ਨਹੀਂ ਬਣਦਾ, ਕਿਉਂਕਿ ਉਹ ਤੇ ਆਪ ਆਇਆ ਤਰਲੇ ਲੈ ਕੇ ਨਾ ਮੈਨੂੰ ਜ਼ਿੰਦਗੀ ਦੇ ਚਾਰ ਦਿਨ ਜੀਣ ਲਈ ਦੇ ਦਿਓ ਥਾਂ। ਸਾਹਿਬ ਕਹਿੰਦੇ ਨੇ ਪਿਆਰਿਆ, ਉੱਥੇ ਬੇਨਤੀ ਕਰ, ਕਿਉਂ ਭਾਵ ਹੈ ਤੂੰ ਰਾਖੋ ਸਵਾਮੀ, ਮਾਰੇ ਗੁਰੇ ਪਠਾਇਆ, ਮੈਨੂੰ ਗੁਰੂ ਨੇ ਤੇਰੀ ਸ਼ਰਨ ਵਿੱਚ ਭੇਜਿਆ, ਤੇ ਸ਼ਰਨ ਵਿੱਚ ਆਇਆ ਦੇ ਦਾਅਵੇ ਖਤਮ ਨੇ। ਇਬਰਾਹਿਮ ਨੇ, ਇਬਰਾਹਿਮ ਦੀ ਜ਼ਿੰਦਗੀ ਵਿੱਚ ਪਰਦਾ ਇਹ ਗੁਲਾਮ ਨੇ ਲਿਆਂਦਾ ਸੀ, ਖਰੀਦ ਕੇ ਲਿਆਂਦਾ ਸੀ। ਗੁਲਾਮ ਤੈਨੂੰ ਪੁੱਛਿਆ ਕਿ ਬੇਟਾ ਖਾਣਾ ਕੀ ਪਸੰਦ ਕਰੇਗਾ, ਕਹਿੰਦਾ ਜਿਹੜਾ ਮਰਜ਼ੀ ਦੇ ਦੇ, ਰਹਿਣਾ ਕਿਤੇ ਪਸੰਦ ਕਰੇਗਾ, ਕਹਿੰਦਾ ਜਿਹੜੇ ਮਰਜ਼ੀ ਕੋਠੇ ਵਿੱਚ ਰੱਖ ਦਿਆ ਜੀ, ਕੱਪੜੇ ਕਿਹੋ ਜਿਹਾ ਪਾਏਗਾ, ਕਹਿੰਦਾ ਜਿਹੜੇ ਤੁਹਾਨੂੰ ਚੰਗੇ ਲੱਗਣਗੇ। ਉਹਨੇ ਚੌਥਾ ਸਵਾਲ ਕੀਤਾ, ਤੈਨੂੰ ਨਾ ਕਿਹੜੇ ਨਾਲ ਪੁਕਾਰੀਏ, ਕਹਿੰਦਾ ਜਿਹੜੀ ਗੱਲ ਕਹਿਣਾ ਦਾ ਨਾ ਹੀ ਹੈ। ਉਹ ਕਹਿੰਦੇ ਤੇਰੀ ਆਪਣੀ ਮਰਜ਼ੀ ਕੋਈ ਨੀ, ਕੱਪੜੇ ਵੀ ਸਾਡੀ ਮਰਜ਼ੀ ਦੇ, ਖਾਣਾ ਵੀ ਸਾਡੀ ਮਰਜ਼ੀ ਦਾ, ਰਹਿਣਾ ਵੀ ਸਾਡੀ ਮਰਜ਼ੀ ਦਾ, ਨਾ ਵੀ ਸਾਡੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨੀ। ਉਹਨੇ ਚਰਨ ਪਕੜ ਕੇ ਕਿਹਾ, ਸਾਡੀਆਂ ਮਰਜ਼ੀਆਂ ਤਾਂ ਉਦਣ ਹੀ ਮੁੱਕ ਗਈਆਂ ਜਿੱਦਣ ਤੂੰ ਖਰੀਦ ਕੇ ਲੈ ਆ, ਖਰੀਦਿਆ ਦੀ ਮਰਜ਼ੀ ਕੀ ਹੁੰਦੀ। ਬਾਬਾ ਜੀ ਨੇ ਤਾਂ ਹੀ ਕਿਹਾ, ਕਹਿੰਦੇ ਨੇ ਕਿ ਦਾਤਾ ਮੁੱਲ ਖਰੀਦੀ, ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਖਾਸ ਦੁਕਾਨਾ, ਜਿੱਤ ਲਾਇਆ ਜਿੱਤ ਲਾਤਾ, ਜਿੱਥੇ ਲਾਏਗਾ ਉੱਥੇ ਲਗਾਂਗੀ, ਗੁਰੂ ਸਾਹਿਬ ਕਿਰਪਾ ਕਰਨ। ਮਾਲਕ ਦੀ ਚਰਨ ਸ਼ਰਨ ਵਿੱਚ ਅਸੀਂ ਸ਼ਰਨ ਮੰਗਦੇ ਜ਼ਰੂਰ ਹਾਂ, ਪਰ ਜ਼ਬਾਨ ਨਾਲ ਸ਼ਰਨ ਕਹਿੰਦੇ, ਅੰਦਰੋਂ ਪੂਰਾ ਕਰਦੇ, ਉੱਥੋਂ ਤੋਂ ਕਹੀ ਜਾਂਦੇ ਸ਼ਰਨ ਵਿੱਚ ਰੱਖੀ, ਅੰਦਰੋਂ ਜਿੱਤ। ਤੇ ਬਾਬਾ ਜੀ ਕਹਿ ਦੇਣ ਵੀ ਜਾ ਵੀ ਸੇਵਕਾ, ਆ ਫਿਰ ਤੇ ਥੋੜਾ ਜਿਹਾ ਦੁੱਖ ਆ ਗਿਆ, ਤੇ ਉਸਦੇ ਛੱਡ ਕੇ ਭੱਜ ਜਾਣੇ, ਆਪਾਂ ਪੂਰੀ ਗੁਰਦੁਆਰੇ ਆਉਣਾ, ਇਹ ਕੋਈ ਸ਼ਰਨ ਥੋੜਾ ਹੁੰਦੀ। ਮੇਰ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।